ਬਿਲਾਵਲ ਮਹੱਲਾ ਪਹਿਲਾ ਥਿੱਤੀ ਕਰ ਦਸਵਾਂ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਲਾਵਲ ਰਾਗ ਦੇ ਵਿੱਚ ਥਿੱਤੀ ਬਾਣੀ ਬਖਸ਼ਿਸ਼ ਕਰਦੇ ਨੇ, ਕਰ ਦਸਵਾਂ ਦਸਵੇਂ ਘਰ ਚ ਗਾਉਣ ਦਾ ਹੁਕਮ ਕਰਦੇ ਨੇ। ਜਾਤ ਪੋਲਾ ਨਹੀਂ ਬੋਲਣਾ, ਜਤ ਦੇ ਤੱਤੇ ਸਿਆਰੀ ਜਾਤ ਜਤ ਕਹਿਣਾ, ਔਰ ਇੱਕ ਤੱਤੇ ਨੂੰ ਔਂਕੜ ਲਾ ਕੇ ਉਹਦਾ ਜਾਤ ਪਾਹਾਰਾ ਧੀਰਜ ਸੁਮਿਆਰ। ਇਸੇ ਪ੍ਰਕਾਰ ਜੱਜਾ ਤੱਤਾ ਜਾਤ ਇਹ ਜਤ ਹੈ, ਇਹਦੇ ਅਰਥ ਵੱਖਰੇ ਨੇ। ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ, ਓਂਕਾਰ ਪ੍ਰਕਾਸ਼ਕ ਹੈ ਆਪਣਾ, ਔਰ ਇੱਕੋ ਇੱਕ ਹੈ ਉਹ। ਤੋ ਓਅੰਕਾਰ ਨੇ ਹੀ ਸਤਿਗੁਰੂ ਰੂਪ ਧਾਰਿਆ, ਸਤਿਗੁਰ ਨਾਨਕ ਦੇਵ ਜੀ ਇੱਕੋ ਇੱਕ ਨੇ। ਤੋ ਮਹਾਰਾਜ ਕਹਿੰਦੇ ਪ੍ਰਸਾਦ ਹੁੰਦੀ ਕਿਰਪਾ, ਪ੍ਰਸਾਦ ਗੁਰਪ੍ਰਸਾਦ ਗੁਰੂ ਦੀ ਕਿਰਪਾ ਹੁੰਦੀ ਆਪਣੇ ਤੇ। ਇੱਕ ਓਅੰਕਾਰ ਤੋਂ ਪ੍ਰਾਰੰਭ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਇਹੀ ਸਾਡੇ ਸਤਿਗੁਰ ਨੇ। ਗੁਰੂ ਗ੍ਰੰਥ ਸਾਹਿਬ ਦੀ ਪ੍ਰਸਾਦ ਹੈ ਆਪਣੇ ਤੇ ਕਿਰਪਾ ਸਾਰਿਆਂ ਤੇ। ਜਤ ਛੰਦ ਦੀ ਚਾਲ ਹੈ, ਥਿੱਤਾਂ ਦਾ ਸਮਦਾਓ ਹੈ ਇਕੱਠਾ ਇਹ। ਸੋ ਇਸ ਤਰ੍ਹਾਂ ਸੰਗੀਤ ਸ਼ਾਸਤਰ ਅਨੁਸਾਰ ਗਾਇਣ ਦੀ ਧਾਰਨਾ ਦਾ ਨਾਮ ਹੈ ਜਤ। ਜਤ ਸੋ ਜਤ ਗਤ ਤੇ ਸਾਥ ਇਹ ਤਿੰਨ ਜੋੜੀ ਦੇ ਕਰਤੱਬ ਨੇ। ਬੜੀ ਪੁਰਾਣੀ ਪੁਸਤਕ ਹੁਣ ਅੱਜ ਕੱਲ੍ਹ ਮਿਲਦੀ ਨਹੀਂ, ਜੇ ਛਾਪਣ ਦੁਆਰਾ ਚੰਗਾ ਡਾਕਟਰ ਚਰਨ ਸਿੰਘ ਜੀ ਨੇ ਜੋ ਬੜੀ ਸੋਹਣੀ ਲਿਖੀ ਪੁਸਤਕ, ਜਿਸ ਵੇਲੇ ਸੱਜਾ ਹੱਥ ਗਤ ਦਾ ਕੰਮ ਕਰੇ ਸੋ ਸੱਜੇ ਹੱਥ ਦੀਆਂ ਉਂਗਲਾਂ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰਨ ਤੇ ਖੱਬਾ ਹੱਥ ਖੁਲਾਸਾ ਵਜਾਏ ਉਹਨੂੰ ਜਤ ਕਹਿੰਦੇ ਨੇ। ਜਿਸ ਵੇਲੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ ਕੱਢਣ ਅਤੇ ਨਰਮ ਨਰਮ ਆਵਾਜ਼ ਨਿਕਲੇ ਤਾਂ ਉਹਨੂੰ ਗਤ ਕਹਿੰਦੇ ਨੇ। ਜਿਸ ਵੇਲੇ ਦੋਵੇਂ ਹੱਥ ਖੁੱਲ੍ਹਾ ਕੰਮ ਕਰਨ ਅਤੇ ਆਵਾਜ਼ ਵੀ ਖੁੱਲ੍ਹੀ ਨਿਕਲੇ ਉਹਨੂੰ ਕੜਕੁਟ ਕਹਿੰਦੇ ਆ ਅਤੇ ਉਹਨੂੰ ਸਾਥ ਕਹਿੰਦੇ ਨੇ। ਭਾਵ ਜਤ ਜਿਹੜਾ ਨਾਮ ਹੈ ਇਹ ਜਾਤੀ ਦਾ ਹੈ, ਥਿੱਤਾਂ ਇਸ ਬਾਣੀ ਦੀ ਜਾਤੀ ਹੈ। ਜਤ ਮੇਰੀ ਪਤ ਮੇਰੀ ਧਨ ਹਰ ਨਾਮ, ਜਤ ਤੋਂ ਭਾਵ ਜਿਸ ਵਿੱਚ ਪਰਮੇਸ਼ਰ ਦਾ ਜਸ ਹੋਵੇ ਉਹਨੂੰ ਜਤ ਕਹਿੰਦੇ ਨੇ। ਜਤ ਜਾਤ 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 ਸਦਾ 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 ਕਾਲ ਹਈ, ਇਹ ਅੱਗੇ ਚੱਲ ਕੇ ਪੰਗਤੀਆਂ ਆਉਣਗੀਆਂ। ਗੁਰਸਿੱਖਾਂ ਨੇ ਬੇਨਤੀ ਕੀਤੀ ਥਿੱਤਾਂ ਵਿੱਚੋਂ ਕਿਹੜੀ ਥਿੱਤੀ ਦਾ ਪੂਜਨ ਹੋਵੇ ਜਾਂ ਕਿਸ ਦੇਵੀ ਦੇਵਤੇ ਦਾ ਪੂਜਨ ਕਰਨਾ ਚਾਹੀਦਾ। ਹੁਣ ਇਹ ਪਹਿਲੇ ਪਾਤਸ਼ਾਹ ਵੇਲੇ ਦੀ ਗੱਲ ਹੈ, ਜਦੋਂ ਹੁਣ ਨਵੇਂ ਨਵੇਂ ਬੰਦੇ ਸਿੱਖ ਬਣੇ ਸੀ, ਹਲੇ ਤਾਂ ਉਹ ਥਿੱਤਾਂ ਤੇ ਪਿੱਛੇ ਹੀ ਸੀਗੇ। ਕੋਈ ਦਿਨਾਂ ਨੂੰ ਮੰਨਦਾ ਸੀ, ਕੋਈ ਮਹੀਨਿਆਂ ਨੂੰ ਮੰਨਦਾ ਸੀ, ਕੋਈ ਵਾਰਾਂ ਨੂੰ, ਕਈ ਤਰ੍ਹਾਂ ਦੀਆਂ ਪੂਜਾ ਹੁੰਦੀਆਂ ਸੀ। ਮਹਾਰਾਜ ਹੁਣ ਅਸੀਂ ਆਪਦੀ ਸਿੱਖੀ ਧਾਰਨ ਕੀਤੀ ਹੈ ਕਿ ਸਾਨੂੰ ਹੁਣ ਇਹ ਮੰਨਣੇ ਚਾਹੀਦੇ ਨੇ। ਮਹਾਰਾਜ ਕਹਿੰਦੇ ਦੇਖੋ ਹੁਣ ਤੁਹਾਨੂੰ ਇਹੀ ਉਪਦੇਸ਼ ਕਰਦੇ ਹਾਂ ਇਸ ਬਾਣੀ ਦੇ ਰਾਹੀਂ। ਪੰਜਵੇਂ ਪਾਤਸ਼ਾਹ ਨੇ ਵੀ ਥਿੱਤੀ ਗੌੜੀ ਉਚਾਰਨ ਕੀਤੀ ਹੋਈ ਹੈ, ਕਬੀਰ ਜੀ ਦੀ ਵੀ ਥਿੱਤੀ ਹੈ, ਔਰ ਗੁਰੂ ਨਾਨਕ ਸਾਹਿਬ ਵੀ ਕਿਰਪਾ ਕਰ ਰਹੇ ਨੇ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ। ਏਕਮ ਥਿੱਤ ਦੁਆਰਾ ਕਥਨ ਕਰਦੇ ਆ, ਉਹ ਇੱਕ ਓਅੰਕਾਰ ਪਰਮਾਤਮਾ ਸਭ ਤੋਂ ਨਿਰਾਲਾ ਅਸੰਗ ਹੈ। ਅਮਰ ਹੁੰਦਾ ਮਰਨ ਤੋਂ ਰਹਿਤ ਹੈ, ਅਜੋਨੀ ਹੁੰਦਾ ਜੂਨੀਆਂ ਤੋਂ ਰਹਿਤ ਹੈ। ਸੋ ਉਹਨੂੰ ਜਾਤੀ ਦਾ ਕੋਈ ਫਾਹ ਨਹੀਂ, ਕੋਈ ਜਾਲ ਨਹੀਂ, ਨਾ ਜਾਤੀ ਹੈ ਨਾ ਜਾਲਾ, ਭਾਵ ਨਾ ਸੜਦਾ ਹੈ, ਮੋਹ ਦਾ ਜਾਲਾ ਨਹੀਂ ਕੋਈ ਪਿਆ ਹੋਇਆ ਉਹਨੂੰ। ਅਗਮਿਆ ਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਮਨ ਕਰਕੇ ਅਗੰਮ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਨਾ ਉਸਦਾ ਕੋਈ ਰੂਪ ਹੈ ਨਾ ਕੋਈ ਮੱਚ ਕੱਛ ਰੇਖਾ, ਲੱਭਦਿਆਂ ਲੱਭਦਿਆਂ ਉਹਨੂੰ ਸਾਰਿਆਂ ਘਟਾਂ ਘਟਾਂ ਚ ਦੇਖਿਆ ਹੈ। ਜੋ ਦੇਖ ਦੇ ਹੁਕਮ ਦਿਖਾਵੈ ਤਿਸ ਕੋ ਬਲ ਜਾਈ, ਗੁਰਪ੍ਰਸਾਦ ਪਰਮ ਪਦ ਪਾਈ। 839 ਅੰਗ ਤੇ ਫਰਮਾਉਂਦੇ ਨੇ ਜੋ ਆਪ ਵੇਖ ਕੇ ਫਿਰ ਹੋਰਨਾਂ ਨੂੰ ਵਿਖਾਉਂਦਾ, ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਜੋ ਗੁਰੂ ਦੇਖ ਹੁੰਦਾ, ਗਿਆਨ ਦ੍ਰਿਸ਼ਟੀ ਨੂੰ ਵਿਖਾਉਂਦਾ, ਉਹ ਤੋਂ ਮੈਂ ਬਲਿਹਾਰ ਜਾਂਦਾ। ਸੋ ਗੁਰਾਂ ਦੀ ਕਿਰਪਾ ਨਾਲ ਹੀ ਗੁਰਮੁਖਾਂ ਨੇ ਪਰਮ ਪਦ ਆਤਮ ਪਦ ਨੂੰ ਪਾਇਆ, ਗੁਰਪ੍ਰਸਾਦ ਪਰਮ ਪਦ ਪਾਈ। ਕਿਆ ਜਪ ਜਾਪੋ ਬਿਨ ਜਗਦੀਸੈ, ਗੁਰ ਕੈ ਸ਼ਬਦ ਮਹਿਲ ਕਰ ਰੀਸੈ ਦੀਸੈ ਰਹਾਓ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਚਨ, ਜਗਤ ਦੇ ਮਾਲਕ ਪਰਮੇਸ਼ਰ ਤੋਂ ਬਿਨਾਂ ਹੋਰ ਕਿਸ ਜਪ ਨੂੰ ਜਪਣਾ ਕਰੀਏ। ਗੁਰ ਕੈ ਸ਼ਬਦ ਮਹਿਲ ਕਰ ਦੀਸੈ, ਗੁਰਾਂ ਦੇ ਉਪਦੇਸ਼ ਕਰਕੇ ਹੀ ਘਰ ਹੁੰਦਾ, ਹਿਰਦੇ ਵਿੱਚ ਮਹਿਲ ਦਿਖ ਜਾਂਦਾ, ਸਰੂਪ ਦਿਖ ਜਾਂਦਾ। ਸਤਿਗੁਰੂ ਉਪਦੇਸ਼ ਕਰਦੇ ਨੇ, ਜਿਨ੍ਹਾਂ ਨੇ ਮਹਿਲ ਦੇਖਿਆ ਉਹਨਾਂ ਨੂੰ ਮਿਲ ਲਓ, ਬ੍ਰਹਮ ਗਿਆਨੀਆਂ ਨੂੰ ਮਿਲ ਲਓ ਜਾ ਕੇ, ਗੁਰਸਿੱਖਾਂ ਨੂੰ, ਭਾਈ ਮੈਨੂੰ ਵੀ ਮਹਿਲ ਦਿਖਾ ਦੇ। ਹਿਰਦੇ ਅੰਦਰ ਕਹਿੰਦੇ ਆ ਦਿਖਾ ਦਿੰਦੇ। ਉਹ ਜਿਵੇਂ ਗਿਆਨੀ ਮੇਹਰ ਸਿੰਘ ਜੀ, ਬੜੇ ਅੱਛੇ ਵਿਦਵਾਨ, ਲਿਖਾਰੀ, ਭਜਨੀਕ ਪੁਰਸ਼ ਹੋਏ ਨੇ, ਮਹਾਂਪੁਰਖਾਂ ਦੀ ਰਾੜੇ ਵਾਲੇ, ਮਹਾਂਪੁਰਖਾਂ ਦੀਆਂ ਬਹੁਤ ਪੁਸਤਕਾਂ ਲਿਖੀਆਂ ਉਹਨਾਂ ਨੇ। ਕਹਿਣ ਲੱਗੇ ਇੱਕ ਦਿਨ ਮਹਾਂਪੁਰਸ਼ਾਂ ਕੋਲ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਨੂੰ, ਮੈਨੂੰ ਕਿਰਪਾ ਕਰਕੇ ਅੰਦਰਲਾ ਸਰੂਪ ਦਿਖਾ ਦਿਓ। ਮਹਾਂਪੁਰਖ ਦਿਆਲੂ ਸੀ, ਬੰਦਗੀ ਉਹਦੀ ਚੰਗੀ ਸੀ। ਕਹਿੰਦੇ ਸਵੇਰੇ ਆ ਜਾਈ ਫਿਰ, ਜਾਂ ਸਵੇਰੇ 2 ਵਜੇ ਬੁਲਾਇਆ। ਉਸ ਵਕਤ ਕਹਿੰਦੇ ਮੇਰੇ ਸਿਰ 'ਤੇ ਹੱਥ ਰੱਖਿਆ, ਸਾਰਾ ਕੁਛ ਹੀ ਦਿਖਾ ਦਿੱਤਾ, ਸਰੂਪ ਦਿਖਾ ਦਿੱਤਾ। ਵਿਸਥਾਰ ਸਹਿਤ ਫਿਰ ਦੱਸਾਂਗੇ। ਇਸ ਤਰ੍ਹਾਂ ਹੈ ਕਿ ਜਦੋਂ ਮਹਾਂਪੁਰਖ ਚਾਹੁਣ, ਜਿਵੇਂ ਮੇਜਰ ਹਰਭਜਨ ਸਿੰਘ ਦੀ ਪੁਸਤਕ ਲਿਖੀ ਹੋਈ ਨਾ, ਭਜਨ ਬੰਦਗੀ ਦਾ ਪ੍ਰਤਾਪ, ਉਹਦੇ ਵਿੱਚ ਵੀ ਉਹਨਾਂ ਦੱਸਿਆ ਵੀ ਕੋਈ ਡਾਕਟਰ ਸੀਗਾ, ਉਹ ਮਹਾਂਪੁਰਖਾਂ ਨੂੰ ਕਹਿੰਦਾ ਮੈਨੂੰ ਪਤਾ ਅੰਦਰ ਕੋਈ ਕਮਲ ਕੁਮਲ ਨਹੀਂ, ਕੁਛ ਨਹੀਂ, ਐਵੇਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ, ਅਸੀਂ ਪੜ੍ਹੇ ਲਿਖੇ ਬੰਦੇ, ਮੈਂ ਸਰਜਰੀ ਦਾ ਡਾਕਟਰ ਹੈ, ਮੈਂ ਸਾਰੇ ਸਰੀਰ ਦੀ, ਪੇਟ ਦੀ ਸਭ ਸਰਜਰੀ, ਛਾਤੀ ਦੀ ਕੀਤੀ ਹੋਈ ਹੈ, ਇੱਥੇ ਤਾਂ ਕੋਈ ਕਮਲ ਦਾ ਫੁੱਲ ਨਹੀਂ ਹੈਗਾ। ਤੁਸੀਂ ਕਹਿੰਦੇ ਇੱਥੇ ਧੁੰਨੀ 'ਚ ਚੱਕਰ ਹੁੰਦਾ, ਇੱਥੇ ਹੁੰਦਾ। ਮਹਾਂਪੁਰਖ ਕਹਿੰਦੇ ਦੇਖਣਾ, ਕਹਿੰਦੇ ਦਿਖਾ ਦਿਓ ਫਿਰ ਤਾਂ ਮੰਨ ਜਾ। ਕਹਿੰਦੇ ਕਿ ਅਸੀਂ ਇਸ਼ਨਾਨ ਕਰਕੇ ਆ ਜਾਈ ਤੜਕੇ 2 ਵਜੇ ਅੰਮ੍ਰਿਤ ਵੇਲੇ। ਚਲਿਆ ਗਿਆ ਡਾਕਟਰ, ਬਿਠਾ ਤਾ ਲਿਖ ਕੇ, ਕਹਿੰਦੇ ਆ ਦੇਖ, ਦਰਸ਼ਨ ਕਰੀ ਜਾ। ਇੱਕ ਓਅੰਕਾਰ ਲਿਖ ਦਿੱਤਾ, ਵਾਹਿਗੁਰੂ ਲਿਖ ਦਿੰਦੇ ਨੇ। 2 ਘੰਟੇ ਅਭਿਆਸ ਕਰਵਾਇਆ, 2 ਘੰਟੇ ਬਾਅਦ ਸਾਰੇ ਹੀ ਚੱਕਰ ਦਿਖਣ ਲੱਗ ਪਏ। ਆ ਕੇ ਚਰਨ ਫੜ ਕੇ ਬਹਿ ਗਿਆ, ਸੱਚ ਹੈ, ਦਿਖ ਗਏ ਮੈਨੂੰ। ਕਹਿੰਦੇ ਤੂੰ ਆਪਣੀ ਜਿਹੜੀ ਤੇਰੀ ਡਾਕਟਰੀ ਆ ਉਹ ਸਰੀਰ ਦੀ ਹੈ, ਤੂੰ ਆਤਮਾ ਦਾ ਡਾਕਟਰ ਤਾਂ ਨਹੀਂ ਹੈਗਾ। ਕਹਿੰਦੇ ਹਾਂ ਜੀ, ਵਾਕਈ ਗੱਲ ਠੀਕ ਹੈ, ਮੈਂ ਤਾਂ ਸਰੀਰਕ ਡਾਕਟਰ ਹਾਂ, ਆਤਮਕ ਡਾਕਟਰ ਨਹੀਂ ਗਾ ਮੈਂ। ਇਸ ਕਰਕੇ ਜਿਹੜੇ ਲੋਕ ਅੱਜ ਕੱਲ੍ਹ ਗੱਲਾਂ ਕਰਦੇ ਨੇ, ਇਹ ਸਰੀਰ ਦੀ, ਬੁੱਧੀ ਦੀ ਗੱਲ ਕਰਦੇ ਨੇ। ਗੁਰਬਾਣੀ ਵਿੱਚ ਗੱਲ ਹੁੰਦੀ ਆ ਆਤਮ ਵਿਛੈਣੀ ਬੁੱਧੀ ਦੀ, ਗੁਰਬਾਣੀ ਵਿੱਚ ਗੱਲ ਹੁੰਦੀ ਆ ਬੁੱਧੀ ਜਿਹੜੀ ਹੈ ਆਤਮਕ ਤੌਰ 'ਤੇ ਜਦੋਂ ਬਲਵਾਨ ਹੋ ਜਾਂਦੀ ਹੈ, ਜਾਂ ਆਤਮਾ ਦੀ ਚੌਥੇ ਪਾਤ ਦੀ ਗੱਲ ਹੁੰਦੀ, ਸਾਖੀ ਰੂਪ ਦੀ ਗੱਲ ਹੁੰਦੀ ਹੈ। ਪੜ੍ਹਾਈ ਲਿਖਾਈ ਕਰਕੇ ਕੋਈ ਖੁਦਾ ਨਹੀਂ ਬਣ ਜਾਂਦਾ, ਇੱਕ ਬ੍ਰਹਮ ਗਿਆਨੀ ਬਣ ਜਾਂਦਾ। ਇਸ ਕਰਕੇ ਪੜ੍ਹੇ ਲਿਖੇ ਬਹੁਤ ਬੈਠੇ ਦੁਨੀਆਂ 'ਚ, ਬਥੇਰੇ ਦੁਖੀ ਬੈਠੇ ਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕੀ ਕਹਿੰਦੇ ਨੇ, ਭਾਈ ਗੁਰ ਕੈ ਸ਼ਬਦ ਮਹਿਲ ਘਰ ਦੀਸੈ। ਗੁਰੂ ਦੇ ਉਪਦੇਸ਼ ਕਰਕੇ ਹਿਰਦੇ ਵਿੱਚ ਸਰੂਪ ਦਿਖਦਾ ਹੈ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਅਤੇ ਸਰੂਪ ਵਾਲਿਆਂ ਦੀ ਸੰਗਤ ਕਰਨ ਦਾ ਆਪਾਂ ਨੂੰ ਹੁਕਮ ਕਰਦੇ ਨੇ। ਕਿਉਂਕਿ ਆਮ ਬੰਦਾ ਸਰੂਪ ਕਿੱਥੇ ਦੇਖਦਾ, ਤਾਂ ਰੂਪ ਦੀ ਗੱਲ ਕਰਦਾ, ਰੂਪ ਕਿਵੇਂ ਸੋਹਣਾ ਬਣਾਉਣਾ। ਬਿਊਟੀ ਪਾਰਲਰ 'ਤੇ ਜਾਂਦੇ ਸਾਰੇ ਆ, ਸਾਰੇ ਹੀ ਜਾਂਦੇ, ਬੰਦੇ ਵੀ ਜਾਂਦੇ, ਮੈਨੂੰ ਸੋਹਣਾ ਬਣਾ ਦੇ ਬਈ, ਕੱਪੜੇ ਸੋਹਣੇ ਪਾਉਣੇ ਹੈ, ਵਾਲਾਂ ਨੂੰ ਪਤਾ ਨਹੀਂ ਕੀ ਲਾਉਂਦੇ ਨੇ, ਊਈਂ ਖੜ੍ਹੇ ਕਰੀ ਰੱਖਦੇ ਆ, ਸੂਲਾਂ ਵਾਂਗੂ ਤਾਂ ਨੂੰ ਮੀਡੀਆਂ ਜਿਹਾ ਬਣਾਉਂਦੇ ਆ, ਮੂੰਹ ਦੇ ਉੱਤੇ ਕਿੰਨੇ ਪ੍ਰਕਾਰ ਦਾ ਕੈਮੀਕਲ ਮਲਦੇ ਨੇ। ਰੱਬ ਨੇ ਬੜੀ ਗਲਤੀ ਕੀਤੀ, ਕੈਮੀਕਲ ਨਾਲ ਹੀ ਦੇ ਦਿੰਦਾ ਉੱਥੇ। ਸੋ ਇਸ ਤਰ੍ਹਾਂ ਕਿ ਮੂੰਹ ਦੇ ਉੱਤੇ ਕੈਮੀਕਲ ਮਲ ਮਲ ਕੇ ਮੂੰਹ ਖਰਾਬ ਹੋ ਜਾਂਦਾ ਬਾਅਦ 'ਚ, ਵੀ ਫਿਣਸੀਆਂ ਹੋ ਗਈਆਂ ਕੈਮੀਕਲ ਨਾਲ, ਕਹਿੰਦੇ ਫਿਰ ਇੱਕ ਕੈਮੀਕਲ ਹੋਰ ਲਾ ਲਾ, ਹੌਲੀ ਹੌਲੀ ਅਖੀਰ ਨੂੰ ਕਾਲਾ ਹੀ ਹੋ ਜਾਂਦਾ। ਸਰੀਰ ਦੇ ਉੱਤੇ ਸੋਹਣੇ ਕੱਪੜੇ ਪਾਉਣੇ ਹੈ, ਜਿਹੜੇ ਖੁਦਾ ਨੇ, ਪਰਮੇਸ਼ਰ ਨੇ ਰੋਮ ਦਿੱਤੇ ਨੇ, ਉਹ ਰੋਮ ਸਾਰੇ ਕਤਰਾ ਤੇ, ਰੱਬ ਕਮਲਾ ਸੀ, ਕਿਸੇ ਗੱਲ ਨੇ ਦਿੱਤੇ ਸੀ ਉਹਨੇ, ਰੋਮਾਂ ਦੀ ਬੇਅਦਬੀ ਕਰਨੀ, ਅਮਰ ਛਕਿਆ ਫਿਰ ਵੀ ਭਰਵੱਟੇ ਮਨਾਉਂਦੀਆਂ ਕਈ, ਕਮਾਲ ਦੀ ਗੱਲ ਹੈ। ਤੁਹਾਨੂੰ ਕਿਹਾ ਨਹੀਂ ਪੰਜਾਂ ਪਿਆਰਿਆਂ ਨੇ ਵੀ ਗਾਤਰਾ ਪਾ ਕੇ ਇਹ ਭਰਵੱਟੇ ਜੇ ਬਣਾਈ ਫਿਰਦੀਆਂ ਹੈ? ਖੁਸ਼ ਤਾਂ ਕਰਨਾ ਪਰਮਾਤਮਾ ਨੂੰ, ਆਪਾਂ ਦੁਨੀਆਂ ਨੂੰ ਥੋੜ੍ਹੀ ਖੁਸ਼ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਗੁਰੂ ਦੇ ਸ਼ਬਦ ਨਾਲ ਮਹਿਲ ਦਿਖਣਾ ਅਤੇ ਮਹਿਲ ਵਾਲਿਆਂ ਦੀ ਸੰਗਤ ਕਰਨੀ ਹੈ। ਦੁਨੀਆਂ ਤਾਂ ਮਹਿਲ ਦੀ ਗੱਲ ਹੀ ਨਹੀਂ ਕਰਦੀ, ਅੰਦਰਲੇ ਸਰੂਪ ਦੀ ਕੋਈ ਗੱਲ ਨਹੀਂ ਕਰਦਾ। ਹੁਣ ਤਾਂਹੀਓ ਸਤਿਗੁਰੂ ਵਾਰ ਵਾਰ ਕਹਿੰਦੇ, ਸੰਤਾਂ ਕੋਲ ਬੈਠੋ, ਜਿਹੜੇ ਸਰੂਪ ਵਾਲੇ ਸੰਤ ਨੇ, ਜਿਨ੍ਹਾਂ ਨੂੰ ਸਰੂਪ ਦੇਖ ਗਿਆ, ਉਹਨਾਂ ਗੁਰਮੁਖਾਂ ਦੀ ਸੰਗਤ ਕਰੋ। ਕੋਈ ਜ਼ਰੂਰੀ ਨਹੀਂ ਵੀ ਉਹ ਡੇਰੇ 'ਚ ਹੀ ਬੈਠਾ ਹੋਊਗਾ ਜਾਂ ਚੋਲਾ ਪਾਇਆ ਹੋਊਗਾ। ਸਰੂਪ ਕਈਆਂ ਨੂੰ ਦੇਖ ਗਿਆ, ਭਾਵੇਂ ਕੁੜਤਾ ਪਜਾਮਾ ਪੈਂਟ ਕਮੀਜ਼ ਵੀ ਪਾਇਆ ਹੁੰਦਾ, ਕਈਆਂ ਨੂੰ ਉਹਨਾਂ ਨੂੰ ਸਰੂਪ ਦਿਖ ਜਾਂਦਾ। ਆਪਾਂ ਤਾਂ ਬਸ ਸਰੂਪ ਵਾਲਾ ਬੰਦਾ ਲੱਭਣਾ, ਜੇ ਮਹਿਲ ਦਿਖ ਗਿਆ ਤੈਨੂੰ ਅੰਦਰ। ਭਾਈ ਕਈ ਵਾਰ ਕੋਈ ਚੀਜ਼ਾਂ ਮਿਲ ਜਾਂਦੀਆਂ ਨਵੀਆਂ। ਭਾਈ ਪਿਆਰਾ ਸਿੰਘ ਜੀ ਜਿਹੜੇ ਅਖੰਡ ਕੀਰਤਨੀ ਜਥੇ 'ਚ ਹੋਏ ਨੇ, ਉਹ 13 ਅਪ੍ਰੈਲ 1978 ਨੂੰ ਸ਼ਹੀਦ ਹੋਏ ਸੀਗੇ ਉਹ ਅੰਮ੍ਰਿਤਸਰ ਸਾਹਿਬ। ਉਹ ਪਹਿਲਾਂ ਏਅਰਫੋਰਸ ਦੇ ਵਿੱਚ ਹੁੰਦੇ ਸੀ, ਉੱਥੇ ਡਿਊਟੀ ਕਰਦੇ ਸੀ। ਸੋ ਇੱਕ ਵੱਡਾ ਅਫੀਸਰ ਸੀ ਉਹਨਾਂ ਦੇ ਉੱਪਰ, ਉਹਨਾਂ ਦਾ ਪਿਤਾ ਕਿਸੇ ਲੜਕੇ ਦਾ, ਉਹਨਾਂ ਨੇ ਮੈਨੂੰ ਇਹ ਗੱਲ ਦੱਸੀ। ਕਹਿਣ ਲੱਗੇ ਵੀ ਉਹ ਭਾਈ ਪਿਆਰਾ ਸਿੰਘ ਬਹੁਤ ਬਾਣੀ ਪੜ੍ਹਦੇ, ਤੜਕੇ 2 ਵਜੇ ਵਾਲਾ ਨਿਤਨੇਮ ਕਦੇ ਖੁੰਝਣ ਦਿੱਤਾ। ਅਫਸਰ ਨੇ ਵੀ ਖੁੱਲ੍ਹੀ ਛੁੱਟੀ ਦੇ ਦਿੱਤੀ, ਪਿਆਰਾ ਸਿੰਘ ਮੌਜ ਕਰ, ਕੋਈ ਡਿਊਟੀ ਨਹੀਂ, ਪਾਠ ਕਰਿਆ ਕਰ, ਬਸ ਲੋੜ ਹੋਊਗੀ ਤੈਨੂੰ ਦੱਸਾਂਗੇ। ਕਹਿੰਦੇ ਇੱਕ ਦਿਨ ਦੀ ਗੱਲ ਹੈ, ਕੋਈ ਬੰਦਾ ਛੁੱਟੀ ਚਲਿਆ ਗਿਆ, ਬੰਦਾ ਘੱਟ ਗਿਆ, ਪਿਆਰਾ ਸਿੰਘ ਨੂੰ ਕਹਿੰਦੇ ਅੱਜ ਕਮਾਂਡਿੰਗ ਅਫੀਸਰ ਦੇ ਸਾਹਮਣੇ ਘਰ ਦੀ ਤੇਰੀ ਡਿਊਟੀ ਹੈ, ਨਿਤਨੇਮ ਥੋੜ੍ਹਾ ਅੱਗੇ ਪਿੱਛੇ ਕਰ ਲਈ। ਅਫਸਰ ਨੇ ਪਾਰਟੀ ਤੋਂ ਆਉਣਾ ਤੜਕੇ 3-4 ਵਜੇ। ਕਹਿੰਦੇ ਜੀ ਠੀਕ ਹੈ। ਅਫੀਸਰ ਆਇਆ 3-4 ਵਜੇ, ਆ ਕੇ ਸੌਂ ਗਿਆ, ਤੜਕੇ ਬੁਲਾ ਲਿਆ ਕਮਾਂਡਿੰਗ ਅਫੀਸਰ ਨੇ ਛੋਟੇ ਨੂੰ, ਨਾਲੇ ਪਿਆਰਾ ਸਿੰਘ ਨੂੰ ਲੈ ਕੇ ਆ। ਬਈ ਉਹਦਾ ਕੰਬਣ ਲੱਗ ਪਿਆ, ਵੀ ਪਿਆਰਾ ਸਿੰਘ ਨੇ ਤਾਂ ਉਹੀ ਗੱਲ ਕੀਤੀ, ਬਸ 2 ਵਜੇ ਆਪਣਾ ਨਿਤਨੇਮ ਸ਼ੁਰੂ ਕਰ ਲਿਆ ਹੋਣਾ ਪਰੇ ਬਹਿ ਕੇ। ਤਾਂ ਉਸ ਵਕਤ ਭਾਈ ਪਿਆਰਾ ਸਿੰਘ ਨੂੰ ਵੀ ਲੈ ਕੇ ਨਾਲ ਅਫੀਸਰ ਕੋਲ ਗਏ। ਪਿਆਰਾ ਸਿੰਘ ਭਾਈ ਰਾਤ ਤੋਂ ਇੰਨੀ ਵਧੀਆ ਡਿਊਟੀ ਕੀਤੀ ਹੈ, ਮੈਂ ਤਾਂ ਦੇਖ ਕੇ ਹੀ ਦੰਗ ਰਹਿ ਗਿਆ, ਇੱਡਾ ਸੁੰਦਰ ਬਣਿਆ ਖੜਾ ਸੀ ਤੂੰ ਰਾਤ, ਔਰ ਇੰਨਾ ਸਾਵਧਾਨ, ਨਹੀਂ ਤਾਂ ਪਹਿਰੇਦਾਰ ਸੁੱਤੇ ਪਏ ਹੁੰਦੇ ਨੇ। ਚਲੋ ਜੀ ਉੱਥੋਂ ਮੁੜਿਆ ਹੈ, ਬੜਾ ਖੁਸ਼ ਹੋਇਆ, ਇਨਾਮ ਵੀ ਦੇ ਤਾ, ਪ੍ਰਮੋਸ਼ਨ ਵੀ ਤੇਰੀ ਹੋਣੀ ਹੈ ਹੁਣ ਇਸੇ ਖੁਸ਼ੀ 'ਚ। ਪਿਆਰਾ ਸਿੰਘ ਕਹਿੰਦਾ ਆਪਦੇ ਅਫਸਰ ਨੂੰ, ਮੈਂ ਤਾਂ ਰਾਤ 2 ਵਜੇ ਨਹਾ ਕੇ, ਬੰਦੂਕ ਤਾਂ ਮੈਂ ਉੱਥੇ ਰੱਖ ਗਿਆ ਸੀ, ਮੈਂ ਤਾਂ ਨਿਤਨੇਮ ਕਰਨ ਚਲਿਆ ਗਿਆ ਸੀ, ਕੋਈ ਪਹਿਰਾ ਕੌਣ ਦੇ ਗਿਆ ਆ ਕੇ? ਉਹ ਫਿਰ ਕਲਗੀਆਂ ਵਾਲੇ ਨੇ ਆਪ ਸੰਭਾਲ ਲਿਆ ਪਹਿਰਾ। ਸੋ ਇਸ ਕਰਕੇ ਆ ਭਾਈ, ਬਾਜਾਂ ਵਾਲੇ ਸੱਚੇ ਪਾਤਸ਼ਾਹ ਕਿਰਪਾ ਰੱਖਦੇ ਨੇ, ਉਹ ਸਰੂਪ ਵਾਲੇ ਮਹਾਂਪੁਰਖ ਜਿਨ੍ਹਾਂ ਨੂੰ ਅੰਦਰ ਸਰੂਪ ਦਿਖਿਆ, ਪ੍ਰਗਟੀ ਜੋਤ ਮੇਰੇ ਰਾਮ ਪਿਆਰੇ, ਉਹ ਸਰੂਪ ਵਾਲਾ ਕੋਈ ਪੁਰਖ ਮਿਲੇ ਨਾ, ਫਿਰ ਉਹ ਦਰਸ਼ਨ ਕਰੋ, ਉਹਦੇ ਨਾਲ ਬੈਠੋ, ਵੀ ਮੈਨੂੰ ਵੀ ਦਿਖਾ ਬਈ, ਸਰੂਪ ਦਿਖਾ ਅੰਦਰੋਂ। ਇਸ ਕਰਕੇ ਮਹਾਰਾਜ ਕਹਿੰਦੇ ਸਰੂਪ ਵਾਲਿਆਂ ਨੂੰ ਮਿਲੋ। ਰੂਪ ਰੂਪ ਤਾਂ ਜੋ ਮੈਂ ਰੂਪ ਕੀਏ ਬਹੁਤ ਤੇਰੇ, ਸੂਰਤ ਦੇਖ ਨਾ ਭੂਲ ਗਵਾਰਾ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ ਹੈ। ਇਹ ਬਾਹਰਲੇ ਮੂੰਹ ਨੂੰ ਕੀ ਦੇਖਣਾ, ਚਮੜੀ ਹੈ, ਇਹ ਤਾਂ ਪਹਿਲਾਂ ਬਚਪਨ ਹੁੰਦਾ, ਫਿਰ ਕਿਸ਼ੋਰ ਅਵਸਥਾ, ਫਿਰ ਜਵਾਨੀ ਆ, ਫਿਰ ਬੁਢੇਪੇ 'ਚ ਝੋੜੀਆਂ ਪੈ ਜਾਂਦੀਆਂ, ਮੁੜ ਕੇ ਮਰ ਜਾਂਦਾ, ਫਿਰ ਰੂਪ ਨੂੰ ਅੱਗ ਲਾ ਦਿੰਦੇ, ਸਰੂਪ ਪਹਿਲਾਂ ਹੀ ਨਿਕਲ ਜਾਂਦਾ ਵਿੱਚੋਂ। ਜਿਹੜੇ ਬੰਦੇ ਨੇ ਜਬ ਲੱਗ ਜੋਤ ਕਾਇਆ ਮੈਂ ਵਰਤਿਆ, ਆਪਾ ਪਸੂ ਨਾ ਬੂਝਿਆ, ਲਾਲਚ ਕਰਿਆ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝਿਆ, ਜਿਹੜੇ ਬੰਦੇ ਨੇ ਅੰਦਰਲੇ ਸਰੂਪ ਨੂੰ ਨਹੀਂ ਦੇਖਿਆ, ਐਵੇਂ ਹੀ ਚਲਿਆ ਗਿਆ ਦੁਨੀਆ ਤੋਂ, ਉਹ ਤਾਂ ਜਿਹਾ ਜਿਹਾ ਆਇਆ ਜਿਹਾ ਜਿਹਾ ਨਾ ਆਇਆ, ਰੋਟੀਆਂ ਖਾ ਕੇ ਚਲ ਗਿਆ। ਸਤਿਗੁਰੂ ਕਹਿੰਦੇ ਅੰਦਰਲੇ ਸਰੂਪ ਨੂੰ ਦੇਖ। ਦੂਜਾ ਪਾਏ ਲੱਗੇ ਪਛਤਾਣੇ, ਜਮਦਰ ਬਾਧੇ ਆਵਣ ਜਾਣੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਦੂਜ ਥਿੱਤ ਦੁਆਰਾ ਕਥਨ ਕਰਦੇ ਨੇ। ਜਿਹੜੇ ਦਵੈਸ਼ ਭਾਵਨਾ 'ਚ ਈਰਖਾ 'ਚ ਲੱਗੇ ਨੇ, ਉਹ ਅੰਤ ਨੂੰ ਪਛਤਾਉਂਦੇ ਜਾਂਦੇ ਨੇ, ਉਹ ਜਮਾਂ ਦੇ ਦਰ ਵਿੱਚ ਵੱਧੇ ਹੋਏ ਮਾਰ ਖਾਂਦੇ ਨੇ, ਜਮਦੇ ਮਰਦੇ ਰਹਿੰਦੇ ਨੇ। ਕਿਆ ਲੈ ਆਵ ਹੈ ਕਿਆ ਲੈ ਜਾਹੇ, ਸਿਰ ਜਮ ਕਾਲ ਸੇ ਚੋਟਾਂ ਖਾਹੇ। ਉਹ ਲੈ ਕੇ ਕੀ ਆਏ ਨੇ ਅਤੇ ਲੈ ਕੇ ਕੀ ਜਾਣਗੇ, ਭਾਵ ਨਾ ਕੁਝ ਲੈ ਕੇ ਆਏ ਨੇ ਨਾ ਹੀ ਕੁਝ ਲੈ ਕੇ ਜਾਣਗੇ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਹੈ ਰਾਜਾ ਰਾਣਾ। ਨਾਂਗੋ ਆਇਆ ਨਾਂਗੋ ਜਾਸੀ, ਬਿਣ ਨਾਵੇ ਦੁੱਖ ਪਾਏਂਦਾ। ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ। ਨਾਂਗੇ ਪਾਉਣ ਤੇ ਗਏ ਜਿਨ ਕੇ ਲੱਖ ਕਰੋੜ। ਕੀ ਲੈ ਕੇ ਆਏ ਨੇ? ਸਵਾਸ ਲੈ ਕੇ ਆਏ ਨੇ ਅਤੇ ਕੀ ਲੈ ਕੇ ਜਾਣਗੇ? ਸਵਾਸਾਂ ਦੇ ਵੱਟੇ ਕੀ ਲੈ ਕੇ ਗਏ? ਪਾਪ ਲੈ ਕੇ ਜਾਣਗੇ। ਸੇ ਤੋਂ ਭਾਵ ਉਹ ਪਾਪੀ ਸਿਰ ਉੱਤੇ ਜਮਕਾਲ ਦੀਆਂ ਚੋਟਾਂ ਹੀ ਖਾਣਗੇ। ਬਿਨ ਗੁਰ ਸ਼ਬਦ ਨਾ ਛੂਟ ਸਕੋਏ, ਪਾਖੰਡ ਕੀਨੈ ਮੁਕਤ ਨਾ ਹੋਏ। ਗੁਰੂ ਦੇ ਸ਼ਬਦ ਤੋਂ, ਉਪਦੇਸ਼ ਤੋਂ ਬਿਨਾਂ ਕੋਈ ਜਮਾਂ ਦੇ ਦੁੱਖ ਤੋਂ ਛੁੱਟ ਨਹੀਂ ਸਕਦਾ, ਕਿਉਂਕਿ ਪਖੰਡ ਦੇ ਕੀਤਿਆਂ ਮੁਕਤੀ ਨੂੰ ਪ੍ਰਾਪਤ ਨਹੀਂ ਹੋ ਸਕਦਾ, ਉਹਨੂੰ ਮੁਕਤੀ ਨਹੀਂ ਮਿਲਣੀ। ਆਪੇ ਸੱਚ ਕੀਆ ਕਰ ਜੋੜ, ਅੰਡਜ ਫੋੜ ਜੋੜ ਵਿਛੋੜ। ਸੱਚੇ ਪਰਮਾਤਮਾ ਨੇ ਆਪ ਹੀ ਆਪਣੇ ਜੋੜ ਹੁੰਦਾ, ਜੋਰ ਬਲ ਨਾ ਬਲ ਕਰਕੇ ਅੰਡਜ ਹੁੰਦਾ, ਅੰਡ ਕਟਾਹਾ ਭਾਵ ਧਰਤੀ ਤੇ ਆਕਾਸ਼, ਜੋ ਆਪਸ ਵਿੱਚ ਮਹਾਂਪਰਲ ਦੇ ਸਮੇਂ ਜੁੜੇ ਹੋਏ ਸਨ, ਉਹਨਾਂ ਨੂੰ ਫੋੜ ਕੇ ਵਿਛੋੜਨਾ ਕੀਤਾ ਹੈ। ਅੰਡਜ ਫੋੜ ਜੋੜ ਵਿਛੋੜ, ਗੁਰੂ ਨਾਨਕ ਸਾਹਿਬ ਦੀ ਸਾਇੰਸ ਦੇਖੀ ਹੈ, ਸਾਇੰਸ ਨੂੰ ਪਤਾ ਇਸ ਗੱਲ ਦਾ ਕਿ ਪਹਿਲਾਂ ਕੀ ਸੀ, ਮਹਾਂਪਰਲੋਂ ਦੇ ਸਮੇਂ ਇਹ ਜੁੜੇ ਹੋਏ ਸੀ ਅਤੇ ਉਹਨਾਂ ਨੂੰ ਫੋੜ ਕੇ ਵਿਛੋੜਨਾ ਕੀਤਾ ਹੈ, ਪਤਾ। ਇਹ ਸਾਇੰਸ ਹਲੇ ਤਾਂ ਇੱਥੇ ਖੋਜ 'ਤੇ ਗਈ ਨਹੀਂ ਹੈ। ਧਰਤ ਆਕਾਸ਼ ਕੀਏ ਬੈਸਣ ਕਾਉ ਥਾਉ, ਰਾਤ ਦਿਨੰਤ ਕੀਏ ਪਾਉ ਪਾਉ। ਸੋ ਇਸ ਤਰ੍ਹਾਂ ਫਰਮਾਉਂਦੇ ਨੇ, ਧਰਤ ਆਕਾਸ਼ ਕੀਏ ਬੈਸਣ ਕੋ ਥਾਉ, ਧਰਤੀ ਨੂੰ ਗਲੀਚਾ ਅਤੇ ਆਕਾਸ਼ ਨੂੰ ਚੰਦੋਆ ਬਣਾ ਕੇ ਇਹਦੇ ਵਿਚਕਾਰ ਜੀਵਾਂ ਦੇ ਬੈਠਣ ਨੂੰ ਜਗ੍ਹਾ ਕੀਤੀ ਹੋਈ ਆ। ਕਾਰ ਵਿਹਾਰ ਲਈ ਰਾਤ ਅਤੇ ਦਿਨ ਅਤੇ ਭਾਉ ਪ੍ਰੇਮ ਅਤੇ ਭਾਉ ਹੁੰਦਾ ਡਰ ਪੈਦਾ ਕੀਤੇ ਹੋਏ ਨੇ। ਜਿਨ ਕੀ ਇਹ ਕਰ ਵੇਖਣ ਹਾਰਾ, ਅਵਰਨਾ ਦੂਜਾ ਸਿਰਜਣ ਹਾਰਾ। ਜਿਹਨੇ ਜੀਵ ਪੈਦਾ ਕੀਤੇ ਨੇ ਉਹੀ ਬਣਾ ਕੇ ਵੇਖਣ ਵਾਲਾ ਜਾਂ ਪਾਲਣਾ ਕਰਨ ਵਾਲਾ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਸਿਰਜਣ ਵਾਲਾ ਨਹੀਂ ਹੈ। ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸਾ ਦੇਵੀ ਦੇਵ ਉਪਾਏ ਵੇਸਾ, ਤੀਜ ਥਿੱਤ ਦੁਆਰਾ ਫਰਮਾਉਂਦੇ, ਤ੍ਰਿਤੀਆ ਤੋਂ ਭਾਵ ਤੀਜ ਥਿੱਤ ਦੁਆਰਾ ਕਥਨ ਕਰਦੇ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਤਿੰਨ ਦੇਵਤੇ ਪੈਦਾ ਕੀਤੇ ਨੇ ਤੇ 96 ਕਰੋੜ ਦੇਵੀਆਂ ਤੇ 33 ਕਰੋੜ ਦੇਵਤਿਆਂ ਦੇ ਵੇਸਾ ਭਾਵ ਭੇਸ ਪੈਦਾ ਕੀਤੇ ਪਰਮਾਤਮਾ ਨੇ ਬਣਾਏ ਨੇ। ਜੋਤੀ ਜਾਤੀ ਗਣਤ ਨਾ ਆਵੈ ਜਿਨ ਸਾਜੀ ਸੋ ਕੀਮਤ ਪਾਵੈ। ਸੋ ਮਹਾਰਾਜ ਜੀ ਫਰਮਾਉਂਦੇ ਜੋਤੀ ਭਾਵ ਪਰਮਾਤਮਾ ਨੇ ਜੋ ਸ੍ਰਿਸ਼ਟੀ ਜਾਤੀ ਤੋਂ ਭਾਵ ਪੈਦਾ ਕੀਤੀ ਹੈ ਉਹਦੀ ਗਿਣਤੀ ਨਹੀਂ ਆਉਂਦੀ। ਜੋਤੀ ਪਰਮਾਤਮਾ ਨੇ ਜੋ ਜਾਤੀਆਂ ਕੀਤੀਆਂ ਉਹਨਾਂ ਦੀ ਵੀ ਗਿਣਤੀ ਨਹੀਂ ਆਉਂਦੀ। ਜਿਸ ਨੇ ਸਾਜੀ ਭਾਵ ਬਣਾਈ ਹੈ ਉਹੀ ਇਹਦੀ ਕੀਮਤ ਪਾਉਂਦਾ ਹੈ। ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿੱਤ ਨਾ ਆਵ, ਨਾਨਕ ਕਥਨਾ ਕਰਨਾ ਸਾਰ ਕਥਨਾ ਕਥੀ ਨਾ ਆਵੈ ਤੋਟ, ਕਾਥ ਕਥ ਕਥੀ ਕੋਟੀ ਕੋਟ ਕੋਟ, ਬ੍ਰਹਮੈ ਕਥ ਕਥ ਅੰਤ ਨਾ ਪਾਇਆ। ਕੀਮਤ ਪਾਏ ਰਹਿਆ ਭਰਪੂਰ, ਕਿਸ ਨੇੜੈ ਕਿਸ ਆਖਾਂ ਦੂਰ। ਉਹ ਪਰਮੇਸ਼ੁਰ ਸੱਤਾ ਰੂਪੀ ਕੀਮਤ ਪਾ ਕੇ ਸਾਰੇ ਹੀ ਭਰਪੂਰ ਹੋ ਰਿਹਾ, ਵਿਆਪਕ ਹੋ ਰਿਹਾ ਹੈ। ਜੋ ਵਾਹਿਗੁਰੂ ਸਾਰੇ ਭਰਪੂਰ ਹੋ ਰਿਹਾ ਉਹੀ ਇਹਦੇ ਖਾਣ ਪੀਣ ਦੀ ਕੀਮਤ ਨੂੰ ਪਾਉਂਦਾ। ਆਪਣਾ ਆਪ ਰੂਪ ਹੋਣ ਕਰਕੇ ਕਿਸ ਤਰ੍ਹਾਂ ਉਹਨੂੰ ਨੇੜੇ ਆਖਾਂ, ਕਿਸ ਤਰ੍ਹਾਂ ਦੂਰ ਆਖਾਂ। ਕਿਹਦੇ ਨੇੜੇ ਆਖਾਂ? ਗੁਰਮੁਖਾਂ ਦੇ। ਅਤੇ ਦੂਰ ਕਿਹਦੇ? ਮਨਮੁਖਾਂ ਦੇ। ਚੌਥ ਉਪਾਏ ਚਾਰੇ ਬੇਦਾ, ਖਾਣੀ ਚਾਰੇ ਬਾਣੀ ਭੇਦਾ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ ਚੌਥੀ ਥਿੱਤ ਦੁਆਰਾ ਕਥਨ ਕਰਦੇ ਕਿ ਸੰਸਾਰਕ ਮਰਿਆਦਾ ਵਾਸਤੇ ਉਹਨੇ ਚਾਰੇ ਵੇਦ, ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਅਥਰਵਣ ਵੇਦ ਪੈਦਾ ਕੀਤੇ ਸੀ। ਫਿਰ ਅੰਡਜ, ਜੇਰਜ, ਸੇਤਜ ਤੇ ਉਤਪੁਜ ਰੂਪ ਚਾਰ ਖਾਣੀਆਂ ਤੇ ਬਾਣੀਆਂ ਕਿਹੜੀਆਂ? ਚਾਰ ਪਰਾ ਪਸੰਤੀ ਮੱਧਮਾ ਬੈਖਰੀ, ਇਹ ਚਾਰ ਬਾਣੀਆਂ ਦੇ ਭੇਦ ਪੈਦਾ ਕੀਤੇ। ਅਸ਼ਟ ਦਸਾ ਖੱਟ ਤੀਨ ਉਪਾਏ, ਸੋ ਬੂਝੈ ਜਿਸ ਆਪ ਬੁਝਾਏ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਨੇ ਅਸ਼ਟ ਦਸਾ 18 ਪੁਰਾਣ, ਖੱਟ ਹੁੰਦਾ 6 ਸ਼ਾਸਤਰ, 3 ਗੁਣ ਜਾਂ 3 ਲੋਕ ਪੈਦਾ ਕੀਤੇ, ਪਰ ਇਹ ਭੇਦ ਨੂੰ ਉਹ ਜਾਣਦਾ ਜਿਹਨੂੰ ਆਪ ਸਮਝਾਉਂਦਾ। ਤੀਨ ਸਮਾਵੈ ਚੌਥੈ ਵਾਸਾ, ਪ੍ਰਣ ਪ੍ਰਣਵਤ ਨਾਨਕ ਹਮ ਤਾਕੇ ਦਾਸਾ। ਰਜੋ ਸਤੋ ਤਮੋ ਰੂਪ, 3 ਗੁਣ ਭਾਵ ਹੋ ਜਾਣ ਤਾਂ ਚੌਥੇ ਤੁਰੀਆ ਪਦ ਵਿੱਚ ਵਾਸਾ ਹੁੰਦਾ। ਧਰਮ ਅਰਥ ਕਾਮ ਇਹ ਤਿੰਨੇ ਸਮਾ ਜਾਣ ਜਦੋਂ ਭਾਵ ਤਾਂ ਚੌਥੇ ਮੁਕਤੀ ਵਿੱਚ ਵਾਸਾ ਹੁੰਦਾ, ਮੋਖ ਵਿੱਚ। ਸਰਵਣ ਮੰਨਣ ਅਧਿਆਸਣੇ ਤਿੰਨੇ ਹਿਰਦੇ ਚ ਆ ਕੇ ਸਮਾਨ ਤਾਂ ਚੌਥਾ ਹੁੰਦਾ ਗਿਆਨ ਵਿੱਚ ਵਾਸਾ ਹੁੰਦਾ। ਨਿਸ਼ਕਾਮ ਕਰਮ ਉਪਾਸ਼ਨਾ ਗਿਆਨ ਇਹ ਤਿੰਨੇ ਹਿਰਦੇ ਚ ਆ ਕੇ ਸਮਾਉਣ ਤਾਂ ਚੌਥਾ ਸਾਖਿਆਤਕਾਰੀ ਵਿੱਚ ਵਾਸਾ ਹੁੰਦਾ ਹੈ। ਸਤਿਗੁਰੂ ਮਹਾਰਾਜ ਪ੍ਰਣਵਤ ਤੋਂ ਭਾਵ ਬੇਨਤੀ ਪੂਰਵਕ ਫਰਮਾਉਂਦੇ ਹਨ, ਕਥਨ ਕਰਦੇ ਕਿ ਜਿਹਦਾ ਤੁਰੀਆ ਪਦ ਵਿੱਚ ਵਾਸਾ ਅਸੀਂ ਉਹਦੇ ਦਾਸ ਹਾਂ। ਆਸਾ ਦੀ ਵਾਰ ਵਿੱਚ ਵੀ ਆਇਆ ਸੀ, ਜਿਹੜਾ ਅੰਦਰ ਪਰਮਾਤਮਾ ਨੂੰ ਦੇਖ ਲੈਂਦਾ ਹੈ ਅਸੀਂ ਉਹਦੇ ਦਾਸ ਹਾਂ। ਪੰਚਮੀ ਪੰਚ ਭੂਤ ਬੇਤਾਲਾ, ਆਪ ਅਗੋਚਰ ਪੁਰਖ ਨਿਰਾਲਾ। ਪੰਚਮੀ ਥਿੱਤ ਦੁਆਰਾ ਫਰਮਾਉਂਦੇ ਨੇ ਕਿ ਇਹ ਜਿਹੜਾ ਸੰਸਾਰ ਹੈ ਨਾ, ਪੰਚ ਭੂਤ ਜਿਹੜੇ ਨੇ ਕਾਮ ਕ੍ਰੋਧ ਆਦਿਕਾਂ ਕਰਕੇ ਜੀਵ ਬੇਤਾਲਾ, ਸੋ ਭੂਤਨਾ ਬਣ ਰਿਹਾ। ਬੇਤਾਲਾ ਸਰੂਪ ਤੋਂ ਰਹਿਤ ਹੋ ਰਿਹਾ, ਇਹ ਬੇਭਾਵ ਰਹਿਤ ਹੋ ਰਿਹਾ। ਤਾਲਾ ਭਾਵ ਬੇਤਾਲਾ ਸਰੂਪ ਤੋਂ ਰਹਿਤ, ਉਹ ਅਗੋਚਰ ਪੁਰਖ ਪਰਮਾਤਮਾ ਆਪ ਇਸ ਤੋਂ ਅਸੰਗ ਹੋ ਰਿਹਾ ਹੈ। ਇੱਕ ਭ੍ਰਮ ਭੁੱਖੇ ਮੋਹ ਪਿਆਸੇ, ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ। ਇੱਕ ਮਨਮੁਖ ਮੋਹ ਕਰਕੇ ਭੁੱਖਿਆਂ ਪਿਆਸਿਆਂ ਵਾਂਗ ਭਰਮ ਰਹੇ ਨੇ, ਇੱਕ ਮਨਮੁਖ ਬੰਦੇ ਭਰਮ ਕਰਕੇ ਭੁੱਖੇ ਅਤੇ ਮੋਹ ਕਰਕੇ ਪਿਆਸੇ ਨੇ, ਇੱਕ ਗੁਰਮੁਖ ਜਗਿਆਸੂ ਸ਼ਬਦ ਦੁਆਰਾ ਆਤਮਾ ਰਸ ਨੂੰ ਚੱਖ ਕੇ ਤ੍ਰਿਪਤ ਹੋਏ ਹਨ। ਇੱਕ ਰੰਗ ਰਾਤੇ, ਇੱਕ ਮਰ ਧੂਰ, ਇੱਕ ਦਰ ਕਰ ਸੱਚ ਹੈ ਦੇਖ ਹਦੂਰ। ਇੱਕ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਤੇ ਹੋਏ ਨੇ, ਇੱਕ ਮਰ ਕੇ ਧੂੜ ਹੋ ਗਏ ਨੇ। ਜਿਹੜੇ ਇੱਕ ਸੰਸਾਰਕ ਰੰਗ ਵਿੱਚ ਰੰਗੇ ਹੋਏ ਨੇ ਉਹ ਇੱਕ ਮਰ ਕੇ ਧੂੜ ਰੂਪ ਹੋ ਗਏ ਹੈ, ਤੇ ਜਿਹੜੇ ਇੱਕ ਵਾਹਿਗੁਰੂ ਦੇ ਰੰਗ ਵਿੱਚ ਰਤੇ ਹੋਏ ਨੇ ਉਹਨਾਂ ਦਾ ਜੰਮਣਾ ਮਰਨਾ ਧੂੜ ਭਾਵ ਨਿਵਿਰਤ ਹੋ ਗਿਆ। ਇੱਕ ਗੁਰਮੁਖ ਸਰੀਰ ਘਰ ਦੇ ਅੰਦਰ ਹੀ ਸੱਚੇ ਵਾਹਿਗੁਰੂ ਨੂੰ ਹਾਜ਼ਰਾ ਹਜ਼ੂਰ ਵੇਖਦੇ ਨੇ। ਝੂਠੇ ਕਉ ਨਾਹੀ ਪਤ ਨਾਉ, ਕਬਹੁ ਨਾ ਸੂਚਾ ਕਾਲਾ ਕਾਉ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਝੂਠੇ ਬੰਦੇ ਨੂੰ ਪਤ ਆਵਰੋ ਤੇ ਨਾਉ ਹੁੰਦਾ ਨੇਮ, ਨਾਮੀ ਨਹੀਂ ਮਿਲਦੀ, ਦੁਨੀਆਂ ਵਿੱਚ ਇੱਜ਼ਤ ਨਹੀਂ ਮਿਲਦੀ ਹੈ। ਝੂਠੇ ਪੁਰਸ਼ ਨੂੰ ਪਤੀ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਨਾਮ ਨਹੀਂ ਜਪਦਾ। ਝੂਠੇ ਕਉ ਨਾਹੀ ਪਤ ਨਾਉ, ਜਿਵੇਂ ਕਾਲਾ ਕਾਉ ਕਦੇ ਪਵਿੱਤਰ ਨਹੀਂ ਹੁੰਦਾ, ਇਸੇ ਤਰ੍ਹਾਂ ਕਾਲਾ ਕਾਂ ਪਾਪੀ ਜੀਵ ਦਾ ਅੰਤਹਿਕਰਨ ਕਦੇ ਪਵਿੱਤਰ ਨਹੀਂ ਹੁੰਦਾ ਹੈ। ਤਾਂ ਮਹਾਰਾਜ ਫਰਮਾਉਂਦੇ ਹਨ ਬਚਨ, ਪਿੰਜਰ ਪੰਖੀ ਬੰਧਿਆ ਕੋਏ ਛੇਰੀ ਭਰਮੈ ਮੁਕਤ ਨਾ ਹੋਏ। ਜਿਵੇਂ ਕੋਈ ਪੰਛੀ ਪਿੰਜਰੇ ਚ ਬੰਧਿਆ ਭਾਵ ਬੰਦ ਕੀਤਾ ਹੋਵੇ ਤਾਂ ਛੇਰੀ ਹੁੰਦਾ ਛੇਕਾਂ ਵਿੱਚ ਫਿਰਿਆ, ਭਾਵ ਛੇਕਾਂ ਦੁਆਰੇ ਬਾਹਰ ਮੂੰਹ ਕੜਕੜ ਦੇਖਦਾ, ਛੁਟਕਾਰਾ ਤਾਂ ਨਹੀਂ ਹੋਣਾ, ਅੰਦਰੋਂ ਬਾਹਰ ਝਾਕੀ ਜਾ ਬੈਠਾ। ਇਸੇ ਤਰ੍ਹਾਂ ਸਰੀਰ ਰੂਪ ਪਿੰਜਰੇ ਚ ਜੀਵ ਰੂਪ ਪੰਛੀ ਬੰਨਿਆ ਹੋਇਆ, ਇੰਦਰੀਆਂ ਰੂਪ ਛੇਕਾਂ ਵਿੱਚ ਜਾਂ ਪੰਜਾਂ ਕੋਸ਼ਾਂ ਰੂਪ ਛੇਕਾਂ ਵਿੱਚ ਭਰਮਣੇ ਕਰਕੇ ਮੁਕਤ ਨਹੀਂ ਹੁੰਦਾ ਇਹ। ਛੇਰੀ ਹੁੰਦਾ ਛੇਲੀ ਬੱਕਰੀਆਂ ਵਾਂਗ ਫਿਰਨ ਕਰਕੇ ਮੁਕਤ ਨਹੀਂ ਹੁੰਦਾ। ਅਗਿਆਨ ਰੂਪ ਪਿੰਜਰੇ ਵਿੱਚ ਜਿਹੜਾ ਕੋਈ ਜੀਵ ਰੂਪ ਪੰਛੀ ਬੰਨਿਆ ਹੋਇਆ, ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੇ ਰੂਪ ਛੇਕਾਂ ਵਿੱਚ ਫਿਰਨ ਕਰਕੇ ਮੁਕਤ ਨਹੀਂ ਹੁੰਦਾ, ਉਹ ਤਾਂ ਆਪ ਨਹੀਂ ਮੁਕਤ ਹੈਗੇ, ਉਹਨਾਂ ਕੋਲ ਸ਼ਕਤੀਆਂ ਤਾਂ ਬਹੁਤ ਹੈ, ਸ਼ਕਤੀਆਂ ਦਾ ਤਾਂ ਕੋਈ ਅੰਤ ਨਹੀਂ ਉਹਨਾਂ ਕੋਲ, ਪਰ ਮੁਕਤ ਨਹੀਂ ਕਰ ਸਕਦੇ। ਕਹਿੰਦੇ ਅਸੀਂ ਭਾਈ ਤਾਓ ਛੂਟੈ ਜਾਂ ਖਸਮ ਛਡਾਏ, ਗੁਰਮਤ ਮੇਲੇ ਭਗਤ ਦ੍ਰਿੜਾਏ, ਜਾਂ ਖਸਮ ਪਰਮਾਤਮਾ ਆਪ ਛੁਡਾਵੇ ਤਾਂ ਮੋਹ ਦੇ ਬੰਧਨਾਂ ਤੋਂ ਛੁੱਟਦਾ। ਸਤਿਗੁਰੂ ਆਪਣੀ ਮਤ ਦੇ ਕੇ ਸਿੱਖਿਆ ਵਿੱਚ ਮੇਲ ਕੇ ਫਿਰ ਭਗਤੀ ਦ੍ਰਿੜ ਕਰਾਉਂਦੇ ਨੇ। ਖਸਟੀ ਖੱਟ ਦਰਸ਼ਨ ਪ੍ਰਭ ਸਾਜੇ, ਅਨਹਦ ਸ਼ਬਦ ਨਿਰਾਲਾ ਵਾਜੇ। ਖਸਟ ਹੁੰਦਾ ਛੇਵੀਂ ਥਿੱਤ ਦੁਆਰਾ ਕਥਨ ਕਰਦੇ ਨੇ ਵਾਹਿਗੁਰੂ ਨੇ ਖੱਟ ਦਰਸ਼ਨ ਜਿਹੜੇ ਨੇ ਛੇ ਭੇਖ, ਯੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਵਿਪਰ, ਜਾਂ ਛੇ ਸ਼ਾਸਤਰ ਜਿਹੜੇ ਨੇ, ਸਾਂਖ ਸ਼ਾਸਤਰ ਹੈ, ਨਿਆਂ ਸ਼ਾਸਤਰ ਹੈ, ਵਿਸ਼ੇਸ਼ਕ ਸ਼ਾਸਤਰ ਹੈ, ਮੀਮਾਂਸਕ ਸ਼ਾਸਤਰ, ਯੋਗ ਸ਼ਾਸਤਰ, ਵਿਦਾਂਤ ਸ਼ਾਸਤਰ, ਇਹ ਬਣਾਏ ਜਿਹੜੇ ਨੇ। ਪਰ ਉਹ ਬ੍ਰਹਮ ਅਨਹਦ, ਉਹ ਪਰਮਾਤਮਾ ਇੱਕ ਰਸ ਇਹਨਾਂ ਸਭਨਾਂ ਤੋਂ ਅਸੰਗ ਵਾਜੇ ਭਾਵ ਪ੍ਰਗਟ ਹੈ। ਇੱਕ ਰਸ ਗੁਰਾਂ ਦੇ ਸ਼ਬਦ ਨੂੰ ਵਾਜੇ ਉਚਾਰੇ ਤਾਂ ਇਹ ਜੀਵ ਅਸੰਗ ਹੁੰਦਾ। ਫਿਰ ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ, ਸ਼ਬਦੇ ਭੇਦੇ ਤੋ ਪਤ ਪਾਵੈ। ਜੇ ਵਾਹਿਗੁਰੂ ਨੂੰ ਭਾ ਜਾਵੇ, ਉਹਦਾ ਭਾਣਾ ਮੰਨੇ ਤਾਂ ਮਹਿਲ ਹੁੰਦਾ ਸੂਪ ਵਿੱਚ ਬੁਲਾਉਂਦਾ। ਗੁਰ ਸ਼ਬਦ ਵਿੱਚ ਭੇਦੇ ਤਦਾਕਾਰ ਹੋਵੇ ਜਾਂ ਸ਼ਬਦ ਦੁਆਰਾ ਮਨ ਦੇ ਕਠੋਰ ਸੁਭਾਅ ਨੂੰ ਭੇਦੇ ਬਿੰਨੇ, ਫਿਰ ਕਹਿੰਦੇ ਤਾਂ ਪਤੀ ਨੂੰ ਪਾ ਕੇ ਪਤ ਆਪ ਨੂੰ ਪਾਉਂਦਾ ਇਹ ਜੀਵ। ਮਹਾਰਾਜ ਫਿਰ ਕਿਰਪਾ ਕਰਦੇ ਹਨ ਇਹਦੇ ਤੇ। ਕਰ ਕਰ ਵੇਸ ਖਪ ਹੈ, ਜਲ ਜਾਵ ਹੈ, ਸੱਚ ਹੈ ਸਾਚੇ ਸਾਚ ਸਮਾਵ ਹੈ। ਜੋ ਅਨੇਕ ਤਰ੍ਹਾਂ ਦੇ ਭੇਖ ਧਾਰਨ ਕਰਕੇ ਖਪਦੇ ਨੇ, ਉਹ ਉਹਨਾਂ ਦੇ ਅਭਿਮਾਨ ਵਿੱਚ ਹੀ ਸੜ ਜਾਂਦੇ ਨੇ ਕਿ ਸਾਡਾ ਭੇਖ ਇਹ ਹੈ ਜੀ, ਆਕੜੇ ਹੀ ਖੜੇ ਰਹਿੰਦੇ ਨੇ, ਤ੍ਰਿਸ਼ਨਾ ਅੱਗ ਵਿੱਚ ਸੜ ਜਾਂਦੇ ਨੇ। ਸੱਚੇ ਨਾਮ ਜਪਣ ਵਾਲੇ ਗੁਰਮੁਖ ਸੱਚੇ ਹੋ ਕੇ ਸੱਚ ਸਰੂਪ ਵਿੱਚ ਸਮਾ ਜਾਂਦੇ ਨੇ। ਮਹਾਰਾਜ ਦੀ ਕਿਰਪਾ ਹੁੰਦੀ ਹੈ।